जी, पिछले साल आप जो महाराज जी होने उदासियों दे चोज देखते सी, वो राजे शिव नाभ नू गुरसिखी बख्शन तो बाद महाराज जी अगले टापू ते जांदे हन। ਉੱਥੇ ਪਿਛਲੀ ਉਹ ਟੇਪ ਇੱਕ ਦਫ਼ਾ ਫਿਰ ਸੁਣ ਲੈਣੀ ਜੀ, ਪਰ ਆਪਾਂ ਮੋਟਾ ਮੋਟਾ ਫਿਰ ਵਿਚਾਰਦੇ ਹਾਂ ਤਾਂ ਕਿ ਉਹਦੇ ਨਾਲ ਲੜੀ ਜੁੜ ਜਾਏ। ਅਤੇ ਜਾ ਰਹੇ ਹਨ ਔਰ ਅੱਗੇ ਇੱਕ ਬਹੁਤ ਖੂਬਸੂਰਤ ਆਸ਼ਰਮ ਆਉਂਦਾ ਹੈ, ਯੋਗੀਆਂ ਦਾ ਆਸ਼ਰਮ। ਮਹਾਰਾਜ ਜੀ ਉਸ ਆਸ਼ਰਮ ਦੇ ਸਾਹਮਣੇ ਬੈਠ ਜਾਂਦੇ ਹਨ ਤੇ ਬਾਲਾ ਮਰਦਾਨਾ ਇੱਕ ਪਾਸੇ ਬਾਲਾ ਭਾਈ ਬਾਲਾ ਜੀ ਤੇ ਦੂਸਰੇ ਪਾਸੇ ਭਾਈ ਮਰਦਾਨਾ ਜੀ ਥੋੜਾ ਪਿੱਛੇ ਹਟ ਕੇ ਬੈਠ ਜਾਂਦੇ ਹਨ। ਉਹ ਜਾਣਦੇ ਹਨ ਕਿ ਕੋਈ ਕਾਰਨ ਹੈ ਜੋ ਮਹਾਰਾਜ ਜੀ ਉੱਥੇ ਬੈਠੇ। ਥੋੜ੍ਹੀ ਦੇਰ ਹੀ ਹੋਈ ਅਤੇ ਅੰਦਰੋਂ ਇੱਕ ਯੋਗੀ ਬਾਹਰ ਆਇਆ ਅਤੇ ਬਹੁਤ ਭਗਤੀ ਵਾਲਾ ਯੋਗੀ ਹੈ। ਇਕਦਮ ਮਹਾਰਾਜ ਜੀ ਉਹਨਾਂ ਦੇ ਦਰਸ਼ਨ ਕਰਕੇ ਉਹ ਜਿਸ ਤਰ੍ਹਾਂ ਠਠੰਬਰ ਜਿਹਾ ਗਿਆ, ਜਿਵੇਂ ਚਕੋਰ ਦੇ ਸਾਹਮਣੇ ਇਕਦਮ ਸੂਰਜ ਆ ਗਿਆ ਹੋਵੇ। ਤੇ ਉਹ ਥੋੜੀ ਬੋਰੀ ਜਿਹੀ ਬਿਰਤੀ ਵਿੱਚ ਪੁੱਛਦਾ ਹੈ ਮਹਾਰਾਜ ਜੀ ਉਹਨਾਂ ਨੂੰ ਕਿ ਜੇ ਤੁਸੀਂ ਕੌਣ ਹੋ। ਉਸਦੀ ਸੁਰਤੀ ਪੂਰੀ ਕਾਇਮ ਨਹੀਂ ਰਹੀ ਹੈ, ਥੋੜ੍ਹਾ ਉਹ ਅੰਦਰ ਉਸਦੇ ਭੁਚਾਲ ਆ ਗਿਆ ਹੈ, ਕਿਉਂਕਿ ਭਗਤੀ ਬਹੁਤ ਹੈ ਅਤੇ ਕੁਛ ਪਛਾਣਿਆ ਹੈ ਇਹਨਾਂ ਦੇ ਵਿੱਚ। ਆਮ ਆਦਮੀ ਨੂੰ ਤਾਂ ਨਹੀਂ ਫਰਕ ਪੈਂਦਾ, ਪਰ ਇਸ ਯੋਗੀ ਨੂੰ ਕੁਛ ਦੱਸਿਆ ਹੈ। ਕਹਿਣ ਲੱਗਾ ਜੀ ਤੁਸੀਂ ਕੌਣ ਹੋ, ਕਿਸ ਦੇਸ਼ ਤੋਂ ਆਏ ਹੋ। ਤੁਹਾਡਾ ਪਹਿਰਾਵਾ ਵੀ ਬਹੁਤ ਅਸਚਰਜ ਹੈ, ਕੌਣ ਹੋ ਤੁਸੀਂ। ਭਾਈ ਬਾਲਾ ਜੀ ਕਹਿੰਦੇ ਜੀ ਸਾਡਾ ਦੇਸ਼ ਇੱਥੋਂ ਬਹੁਤ ਦੂਰ ਹੈ, ਪੰਜਾਬ ਦੇਸ਼ ਹੈ, ਅਤੇ ਇਹ ਸ਼੍ਰੀ ਗੁਰੂ ਨਾਨਕ ਦੇਵ ਜੀ ਹਨ ਔਰ ਅਸੀਂ ਇਹਨਾਂ ਦੇ ਸੇਵਕ ਹਾਂ, ਅਤੇ ਇਹ ਸਾਨੂੰ ਸਾਰੀ ਧਰਤੀ ਦੀ ਸੈਰ ਕਰਾ ਰਹੇ ਹਨ। ਜੋ ਵੀ ਮਹਾਰਾਜ ਜੀ ਹੁਣਾਂ ਦਾ ਨਾਂ ਸੁਣ ਕੇ ਇਕਦਮ ਚਰਨਾਂ 'ਤੇ ਡਿੱਗ ਪਿਆ ਅਤੇ ਬਹੁਤ ਸਤਿਕਾਰ ਨਾਲ ਪ੍ਰੇਮ ਨਾਲ ਨਮਸਕਾਰ ਕੀਤੀ। ਫਿਰ ਉੱਠ ਕੇ ਹੱਥ ਜੋੜ ਕੇ ਕਹਿਣ ਲੱਗਾ, ਜੀ ਅੱਜ ਮੇਰੇ ਪਾਦ ਪੂਰਨ ਹੋ ਗਏ ਹਨ, ਤੁਹਾਡੇ ਦਰਸ਼ਨ ਹੋਏ। ਬਹੁਤ ਦੇਰ ਤੋਂ ਤੁਹਾਡੀ ਉਡੀਕ ਸੀ ਅਤੇ ਅੱਜ ਮੈਨੂੰ ਯੋਗੀ ਹੋਣਾ ਬਹੁਤ ਚੰਗਾ ਲੱਗਾ ਹੈ ਕਿ ਮੈਂ ਯੋਗੀ ਹਾਂ। ਕਿਉਂਕਿ ਇਸ ਯੋਗੀ ਹੋਣ ਕਰਕੇ ਹੀ ਮੈਨੂੰ ਕੁਛ ਤੁਹਾਡੇ ਵਿੱਚ ਦਿਸਿਆ ਹੈ ਅਤੇ ਅੱਜ ਮੈਨੂੰ ਯੋਗੀ ਹੋਣਾ ਅਤ ਪਿਆਰਾ ਲੱਗਦਾ ਹੈ। ਮਹਾਰਾਜ ਜੀ ਕਹਿੰਦੇ, ਤੁਸੀਂ ਕੌਣ ਹੋ? ਜਾਣਦੇ ਹਨ ਸਭ ਕੁਛ, ਪਰ ਤੁਸੀਂ ਕੌਣ ਹੋ ਅਤੇ ਸਾਡੀ ਉਡੀਕ ਕਿਉਂ ਕਰਦੇ ਸੀ? ਕਹਿੰਦੇ, ਜੀ ਮੇਰਾ ਨਾਮ ਪਰਥਰੀ ਜੋਗੀ ਹੈ ਅਤੇ ਮੈਂ ਬਹੁਤ ਲੰਮੇ ਸਮੇਂ ਤੋਂ ਹੱਠ ਯੋਗ ਦੀ ਸਾਧਨਾ ਕੀਤੀ ਹੈ ਅਤੇ ਇੰਨੇ ਲੰਮੇ ਸਮੇਂ ਦੀ ਕਠਿਨ ਸਾਧਨਾ ਤੋਂ ਬਾਅਦ ਵੀ ਮੇਰਾ ਪਰਮੇਸ਼ੁਰ ਜੀ ਵਿੱਚ ਪੂਰਨ ਮਿਲਾਪ ਨਹੀਂ ਹੋਇਆ। ਮੈਂ ਨਾਰਦ ਮੁਨੀ ਜੀ ਦਾ ਉਪਾਸ਼ਕ ਸਾਂ। ਨਾਰਦ ਮੁਨੀ ਬਹੁਤ ਉੱਚਾ ਰਿਸ਼ੀ ਹੋਇਆ ਹੈ ਜੋ ਹਿੰਦੂ ਮਤ ਦੇ ਚਾਰ ਵੇਦ ਹਨ। ਉਹਨਾਂ ਚਾਰ ਵੇਦਾਂ ਵਿੱਚੋਂ ਇੱਕ ਰਿਗ ਵੇਦ ਵਿੱਚ ਕਾਫੀ ਬਾਣੀ ਇਸ ਨਾਰਦ ਮੁਨੀ ਜੀ ਦੀ ਹੈ। ਵੇਦਾਂ ਵਿੱਚ ਵੇਦ ਸਾਰੇ ਰਿਸ਼ੀਆਂ ਨੇ ਲਿਖੇ ਹੋਏ ਹਨ ਅਤੇ ਪਰਥਰੀ ਕਹਿਣ ਲੱਗਾ, ਜੀ ਨਾਰਦ ਮੁਨੀ ਦਾ ਮੈਂ ਉਪਾਸ਼ਕ ਹੁੰਦਾ ਸੀ ਅਤੇ ਬਹੁਤ ਉਹਨਾਂ ਦੀ ਆਰਾਧਨਾ ਕੀਤੀ। ਇੱਕ ਦਿਨ ਫਿਰ ਨਾਰਦ ਮੁਨੀ ਮਿਲੇ, ਉਹਨਾਂ ਦੇ ਹੱਥ ਵਿੱਚ ਬਾਂਸਰੀ ਸੀ ਅਤੇ ਪਰਮੇਸ਼ੁਰ ਜੀ ਦੇ ਪ੍ਰੇਮ ਵਿੱਚ ਰੰਗੇ ਹੋਏ ਸਨ ਅਤੇ ਮੈਨੂੰ ਪੁੱਛਣ ਲੱਗੇ ਕਿ ਤੂੰ ਸਾਨੂੰ ਇੰਨੀ ਸਾਡੀ ਆਰਾਧਨਾ ਕੀਤੀ ਹੈ, ਦੱਸੋ ਕੀ ਚਾਹੀਦਾ ਹੈ? ਅਤੇ ਫਿਰ ਮੇਰੇ ਅੰਦਰ ਜੋ ਸੰਸੇ ਸੀ ਉਹ ਦੇਖ ਕੇ ਨਾਰਦ ਮੁਨੀ ਕਹਿਣ ਲੱਗੇ ਕਿ ਜਿਸ ਰਸਤੇ 'ਤੇ ਤੁਸੀਂ ਚੱਲ ਰਹੇ ਹੋ ਇਸ ਰਸਤੇ 'ਤੇ ਤੁਹਾਡੇ ਸੰਸੇ ਦੂਰ ਨਹੀਂ ਹੋ ਸਕਦੇ। ਤੁਹਾਡੇ ਸੰਸੇ ਦੂਰ ਕਰੇਗਾ ਇਸ ਸਾਰੇ ਬ੍ਰਹਿਮੰਡ ਦਾ ਸਾਈਂ ਮਨੁੱਖਾ ਦੇਹੀ ਤਾਰ ਕੇ ਆਇਆ ਹੋਇਆ ਹੈ। ਨਾਨਕ ਆਪਣਾ ਨਾਂ ਉਸਨੇ ਰਖਵਾਇਆ ਹੈ ਅਤੇ ਉਹ ਭਗਤੀ ਦਾ ਮਾਰਗ ਸੰਸਾਰ ਵਿੱਚ ਪ੍ਰਗਟ ਕਰਨ ਆਇਆ ਹੈ। ਤੁਸੀਂ ਉਹਨਾਂ ਲਈ ਪ੍ਰੇਮ ਅਤੇ ਸ਼ਰਧਾ ਤਾਰ ਕੇ ਬੈਠੋ ਅਤੇ ਉਹ ਜ਼ਰੂਰ ਆਪ ਤੁਹਾਡੇ ਪਾਸ ਆਉਣਗੇ ਅਤੇ ਉਹ ਤੁਹਾਡੇ ਸੰਸੇ ਨਿਵਿਰਤ ਕਰਨਗੇ। ਅਤੇ ਉਸ ਦਿਨ ਤੋਂ ਮੈਂ ਤੁਹਾਡੀ ਇੰਤਜ਼ਾਰ ਕਰ ਰਿਹਾ ਹਾਂ ਅਤੇ ਅੱਜ ਉਹ ਕਰਮਾਂ ਵਾਲਾ ਦਿਨ ਆਇਆ ਹੈ। ਅਤੇ ਮੇਰਾ ਸੰਸਾ ਇਹ ਹੈ ਕਿ ਮੈਂ ਬਹੁਤ ਕਠਿਨ ਤਪੱਸਿਆ ਕੀਤੀ ਹੈ ਹੱਠ ਯੋਗ ਦੀ ਅਤੇ ਹੁਣ ਮੈਂ ਮਨ ਨੂੰ ਠਹਿਰਾ ਸਕਦਾ ਹਾਂ ਅੰਦਰ ਅਤੇ ਚਿਰਾਂ ਦੀ ਸਾਧਨਾ ਤੋਂ ਬਾਅਦ ਮਨ ਦੇ ਬੰਧਨ ਟੁੱਟ ਗਏ ਹਨ, ਕਿਸੇ ਨਾਲ ਮੇਰਾ ਲਗਾਵ ਨਹੀਂ ਹੈ, ਮਨ ਨਿਰਮਲ ਹੋ ਗਿਆ ਹੈ ਅਤੇ ਮੈਨੂੰ ਜਾਪਦਾ ਹੈ ਕਿ ਹੁਣ ਮੇਰਾ ਆਉਣਾ ਜਾਣਾ ਖਤਮ ਹੋ ਜਾਏਗਾ। ਪਰ ਮੈਨੂੰ ਮੇਰਾ ਸੰਸਾ ਇਹ ਹੈ ਕਿ ਜਿਸ ਭਗਤੀ ਮਾਰਗ ਦੀ ਨਾਰਦ ਮੁਨੀ ਜੀ ਨੇ ਗੱਲ ਕੀਤੀ ਸੀ ਕਿ ਭਗਤੀ ਮਾਰਗ ਤੇ ਕਿਸ ਤਰ੍ਹਾਂ ਮਨ ਨਿਰਮਲ ਹੋ ਸਕਦਾ ਹੈ, ਮਨ ਨੂੰ ਤੇ ਜਬਰਦਸਤੀ ਰੋਕਣਾ ਪੈਂਦਾ ਹੈ ਕਿਉਂਕਿ ਆਪ ਨਹੀਂ ਰੋਕਦਾ, ਇਸ ਨੂੰ ਜਬਰਦਸਤੀ ਰੋਕਣਾ ਪੈਂਦਾ ਹੈ, ਕਠਿਨ ਤਪੱਸਿਆ ਕਰਨੀ ਪੈਂਦੀ ਹੈ, ਇਸ ਦੀ ਸਾਧਨਾ ਕਰਨੀ ਪੈਂਦੀ ਹੈ, ਤਾਂ ਇਹ ਨਿਰਮਲ ਹੁੰਦਾ ਹੈ। ਅਤੇ ਜਿੰਨਾ ਚਿਰ ਨਿਰਮਲ ਨਹੀਂ ਹੁੰਦਾ ਉਨ੍ਹਾਂ ਚਿਰ ਜਨਮ ਮਰਨ ਵਿੱਚੋਂ ਕਿਸ ਤਰ੍ਹਾਂ ਨਿਕਲ ਸਕਾਂਗੇ। ਅਤੇ ਤੁਹਾਡੇ ਮਾਰਗ ਦੀ ਨਾਰਦ ਜੀ ਦੱਸਦੇ ਸਨ ਕਿ ਸਿੱਧ ਪੁਰਖਾਂ ਵਿੱਚ ਬਹੁਤ ਮਹਿਮਾ ਬਹੁਤ ਚਰਚਾ ਹੋ ਰਹੀ ਹੈ ਕਿ ਨਵਾਂ ਮਾਰਗ ਲੈ ਕੇ ਆਏ ਹਨ, ਪਰ ਤੁਹਾਡੇ ਮਾਰਗ 'ਤੇ ਮੈਨੂੰ ਸੰਸਾ ਹੈ ਕਿ ਇਸ ਮਾਰਗ 'ਤੇ ਮਨ ਨਿਰਮਲ ਕਿਸ ਤਰ੍ਹਾਂ ਹੋਏਗਾ। ਮਨ ਨੂੰ ਰੋਕਣ ਦਾ ਕੋਈ ਸਾਧਨ ਨਹੀਂ ਹੈ, ਮਨ ਨੂੰ ਤੇ ਰੋਕਿਆ ਸਿਰਫ ਜ਼ਬਰਦਸਤੀ ਜਾ ਸਕਦਾ ਹੈ। ਮਹਾਰਾਜ ਜੀ ਕਹਿੰਦੇ, ਜੋਗੀ ਜੀ ਤੁਸੀਂ ਠੀਕ ਆਖਿਆ ਹੈ ਕਿ ਮਨ ਨਿਰਮਲ ਹੋਣ ਤੋਂ ਬਿਨਾਂ ਇਹ ਬੰਧਨ ਇਸਦੇ ਟੁੱਟਦੇ ਨਹੀਂ, ਪਰ ਜਿਹੜਾ ਰਸਤਾ ਅਸੀਂ ਲੈ ਕੇ ਆਏ ਹਾਂ ਉਹ ਰਸਤਾ ਇਸ ਤਰ੍ਹਾਂ ਹੈ ਕਿ ਜੋ ਤੁਸੀਂ ਤੁਹਾਡਾ ਰਸਤਾ ਹੈ ਉਸਦੇ ਉਸ ਤੋਂ ਥੋੜ੍ਹਾ ਵੱਖਰਾ ਹੈ, ਅਤੇ ਅਸੀਂ ਚਾਹੁੰਦੇ ਹਾਂ ਕਿ ਤੁਸੀਂ ਇਸ ਨੂੰ ਸਮਝੋ, ਕਿਉਂਕਿ ਤੁਹਾਡੇ ਬਹੁਤ ਚੇਲੇ ਹਨ, ਤੁਸੀਂ ਬਹੁਤ ਦੁਨੀਆ ਨੂੰ ਉਪਦੇਸ਼ ਦਿੰਦੇ ਹੋ, ਅਤੇ ਤੁਸੀਂ ਜੇ ਆਪ ਇਸ ਮਾਰਗ ਨੂੰ ਸਮਝ ਲਓ ਤਾਂ ਬਹੁਤ ਰੂਹਾਂ ਦਾ ਉਦਾਰ ਹੋ ਸਕਦਾ ਹੈ। ਅਤੇ ਮਹਾਰਾਜ ਜੀ ਬਹੁਤ ਪ੍ਰੇਮ ਨਾਲ ਉਸ ਨੂੰ ਪਰਥਰੀ ਨੂੰ ਸਮਝਾਉਂਦੇ ਹਨ ਇਹ ਰਸਤਾ। ਆਪਾਂ ਪਿਛਲੇ ਸਾਲ ਇਹ ਵਿਚਾਰਿਆ ਸੀ, ਪਰ ਹੁਣ ਪਿਛਲੀ ਲੜੀ ਨਾਲ ਜੁੜਨ ਲਈ ਮੋਟਾ ਮੋਟਾ ਫਿਰ ਵਿਚਾਰਦੇ ਹਾਂ। ਆਸਾ ਰਾਗ ਵਿੱਚ ਮਹਾਰਾਜ ਜੀ ਹੁਣਾਂ ਨੇ ਸ਼ਬਦ ਉਚਾਰਿਆ, ਪਰਥਰੀ ਜੋਗੀ ਨੂੰ ਸੁਣਾਇਆ, ਜਿਹੜਾ ਗੁਰੂ ਗ੍ਰੰਥ ਸਾਹਿਬ ਜੀ ਦੇ 369 ਅੰਗ 'ਤੇ ਸੁਸ਼ੋਭਿਤ ਹੈ। ਮਹਾਰਾਜ ਜੀ ਕਹਿੰਦੇ, ਗੁਰ ਕਾ ਸ਼ਬਦ ਮਨੇ ਮਾਹੇ ਮੁੰਦਰਾ। ਜੋਗੀ ਲੋਕ ਕੰਨਾਂ ਵਿੱਚ ਮੁੰਦਰਾਂ ਪਾਉਂਦੇ, ਇਹ ਸ਼ੁਰੂ ਕੰਨਾਂ ਵਿੱਚ ਜੋ ਮੁੰਦਰਾਂ ਪਾਉਣੀਆਂ ਇਹ ਜੋਗੀਆਂ ਤੋਂ ਹੋਈਆਂ ਸੀ ਕਿ ਉਹਨਾਂ ਨੇ ਕਿਹਾ ਕਿ ਗੋਲ ਰੰਗ ਗੋਲ ਸ਼ੇਪ ਦੀਆਂ ਮੁੰਦਰਾਂ ਜਿਸ ਦਾ ਕੋਈ ਨਾ ਸ਼ੁਰੂਆਤ ਹੈ ਨਾ ਅੰਤ ਹੈ, ਪਰਮਾਤਮਾ ਨੂੰ ਇਹ ਇਸ ਪਰਮਾਤਮਾ ਦਾ ਸੰਕੇਤ ਹੈ ਕਿ ਇਹ ਮੁੰਦਰਾਂ ਪਰਮਾਤਮਾ ਦੀ ਬਾਣੀ ਅਸੀਂ ਕੰਨਾਂ ਨਾਲ ਸੁਣਦੇ ਹਾਂ, ਪਰਮਾਤਮਾ ਦੀਆਂ ਕਥਾ ਕਹਾਣੀਆਂ ਹੀ ਸੁਣਦੇ ਹਾਂ, ਬ੍ਰਹਿਮੰਡ ਵਿੱਚ ਜੋ ਕੁਛ ਹੋ ਰਿਹਾ ਹੈ, ਜੋ ਆਵਾਜ਼ਾਂ ਪੈਦਾ ਹੋ ਰਹੀਆਂ ਹਨ ਪਰਮਾਤਮਾ ਜੀ ਕਰ ਰਹੇ, ਉਹ ਵੀ ਅਸੀਂ ਕੰਨਾਂ ਨਾਲ ਪਰਮਾਤਮਾ ਜੀ ਦੀ ਬਾਣੀ ਹੀ ਸੁਣਦੇ ਹਾਂ। ਪਰ ਬਾਅਦ ਵਿੱਚ ਇਹ ਕੰਨਾਂ ਵਿੱਚ ਪਾਉਣ ਦਾ ਰਿਵਾਜ ਦੁਨੀਆ ਵਾਲਿਆਂ ਨੇ ਅਪਣਾ ਲਿਆ, ਪਰ ਇਹ ਪਹਿਲਾਂ ਸਿਰਫ ਜੋਗੀ ਲੋਕ ਹੀ ਪਾਉਂਦੇ ਹੁੰਦੇ ਸਨ। ਅਤੇ ਮਹਾਰਾਜ ਜੀ ਕਹਿੰਦੇ ਕਿ ਜੋ ਅਸੀਂ ਮਾਰਗ ਲੈ ਕੇ ਆਏ ਹਾਂ ਇਸ ਮਾਰਗ ਵਿੱਚ ਵੀ ਮੁੰਦਰਾ ਪਾਉਣੀ ਹੈ, ਪਰ ਕੰਨ ਵਿੱਚ ਨਹੀਂ ਮਨ ਵਿੱਚ ਪਾਉਣੀ ਹੈ, ਅਤੇ ਮਨ ਵਿੱਚ ਗੁਰਸ਼ਬਦ ਦੀ ਮੁੰਦਰਾ ਪਾਉਣੀ ਹੈ। ਵਾਹਿਗੁਰੂ ਵਾਹਿਗੁਰੂ, ਹਰ ਇੱਕ ਧਰਮ ਵਾਲੇ ਆਪੋ ਆਪਣੇ ਗੁਰਸ਼ਬਦ ਦੀ ਮੁੰਦਰਾ ਆਪਣੇ ਮਨ ਵਿੱਚ ਪਾਉਣਗੇ। ਜਿਹੜਾ ਜਿਹੜਾ ਕਿਸੇ ਦਾ ਧਰਮ ਹੈ उस धर्म विच गुर शब्द लैके ते मन विच मुंदरा पौनी। गुर का शब्द मने मह मुंदरा खिंथा खिंथा खिमा हंडाओ। ते जोगी अपने उपर एक टाकियां वाली गोदड़ी लेंदे हन, जिस तो पाव हुंदा है कि शरीर टाकियां वांगू परमात्मा ने जोड़िया होया है, कई गांडे लगे हुए हन, जोड़ हन, ते ये शरीर जो है ये मेरी आत्मा दे उपर इस खिंथा वांगू एक चोला है। ते महाराज जी कहंदे साडे रस्ते ते खिमा खिमा दा चोला पहनणगे गुरसिख जेडे गुरु दी सिख्या लैणगे, कि खिमा दा चोला खिमा दा कपड़ा खिमा दा बस्तर को पहनण नाल मन निर्मल हुंदा है। खिमा जिस दे अंदर खिमा होवे उस दे अंदर होमे नहीं आ सकदी, क्रोध नहीं आ सकता, तो उहदा मन निर्मल हुंदा है। खिमा खिमा दा कपड़ा वो पहनणगे। जो किश करे भला कर मानो सहज योग निद पावो। ते जोगी सहज योग कमाउंदे हन, जिस विच वो श्वासां नूं दसवें द्वार विच लै के जांदे हन, ते उत्थे जबरदस्ती श्वास नूं रोकदे हन, ते उस नूं सहज योग आखदे हन। ते महाराज जी कहिंदे कि साडे रस्ते दा जो सहज योग होएगा वो संगत करनी, सिमरन करना, सेवा करनी, कीर्तन करना आदि, ये इस तरह करन नाल मन टिका विच आउंदा है, मन दे अंदर प्रेम पैदा हुंदा है, ते मन हौली हौली टिका विच आउंदा है, ते परमेश्वर जी नाल योग हुंदा है। इस तरह इस रस्ते ते सहज योग होएगा, मन निर्मल होएगा। बाबा जुगता जियो जुगो जुग जोगी। कहंदे के जोगी ते वो है ना जेड़ा जुगो जुग जोगी होवे, हमेशा लई उहदा परमेश्वर जी दे नाल मिलाप हो जाए। ते जदों तुसीं श्वास बाहर लैके आउंदे हो, दसवें द्वार चों थले उतारदे हो, ते तुहाडा परमेश्वर जी नाल जोग टुट जांदा है। सो ये हमेशा रहन वाला जोग नहीं है हठ जोग दा, क्योंकि हठ करन हठ नाल जोग कमाया जांदा है, प्रेम नहीं उहदे नाल पैदा हुंदा, ते जोग हमेशा लई मिलाप नहीं हो सकदा। बाबा जुगता जियो जुगो जुग जोगी, परम तंत में जोगी। कहंदे जो साडा रस्ता है, असी रस्ता जो लेके आए हाँ, ये जुगो जुग परमेश्वर जी नाल एक बार जे तुहाडा मिलाप हो गया, तुहाडा कदी विछोड़ा पैना ही नहीं, जुगो जुग उन्हां दे नाल रहोगे। अमृत नाम निरंजन पाया, ज्ञान काया रस भोग। काया रस जोगी जदों श्वास नूं दसवें द्वार विच चढ़ दे, ते उत्थे जिन्ना चिर मन अंदर रहिंदा है इस दी भज दौड़ नहीं हुंदी, अंदर टिकदा है, ते उत्थे रस आउंदा है जोगियां नूं, जिस नूं काया रस आखदे हन। ते महाराज जी कहंदे कि साडे रस्ते ते अमृत नाम निरंजन पाया, ज्ञान काया रस भोगन। के नाम दा सिमरन करके, नाम जप के उन्हां नूं ज्ञान आऊ, वो ज्ञान जेड़ा महाराज जी जपजी साहब विच ज्ञान खंड वाली पौड़ी च बचन करदे, ज्ञान खंड का खो करम केते पौन पानी बसंतर, केते कान महेश, केते बर्म काड़त कड़िय रूप रंग के वेश, ਕੇਤੀਆ ਕਰਮ ਭੂਮੀ ਮੇਰ ਕੇਤੇ ਕੇਤੇ ਤੂ ਉਪਦੇਸ ਕੇਤੇ ਇੰਦ ਚੰਦ ਸੂਰ ਕੇਤੇ ਕੇਤੇ ਮੰਡਲ ਦੇਸ ਕੇਤੇ ਸਿੱਧ ਬੁੱਧ ਨਾਥ ਕੇਤੇ ਕੇਤੇ ਦੇਵੀ ਵੇਸ ਕੇਤੇ ਦੇਵ ਦਾਨ ਮੁਨ ਕੇਤੇ ਕੇਤੇ ਰਤਨ ਸਮੁੰਦ ਕੇਤੀਆ ਖਾਣੀ ਕੇਤੀਆ ਬਾਣੀ ਕੇਤੀਆ ਸੁਰਤੀ ਸੇਵਕ ਕੇਤੇ ਨਾਨਕ ਅੰਤ ਨਾ ਅੰਤ ਅਤੇ ਉਹਨਾਂ ਨੂੰ ਗਿਆਨ ਹੋ ਗਿਆਨ ਅੰਦਰੋਂ ਗਿਆਨ ਅਤੇ ਉਸ ਗਿਆਨ ਦੇ ਵਿੱਚ ਉਹਨਾਂ ਦਾ ਮਨ ਟਿਕੇਗਾ ਅਤੇ ਉਹਨਾਂ ਨੂੰ ਇਕਾਇਆ ਦਾ ਰਸ ਆਊਗਾ ਗਿਆਨ ਵਿੱਚ ਨਾਮ ਜਪਣ ਨਾਲ ਗਿਆਨ ਹੋਊ ਅੰਦਰ ਅਤੇ ਗਿਆਨ ਦੇ ਵਿੱਚ ਉਹਨਾਂ ਨੂੰ ਉਹ ਰਸ ਮਿਲੂ ਸ਼ਿਵ ਨਗਰੀ ਮੈਂ ਆਸਨ ਬੈਸੋ ਕਲਪ ਤਿਆਗੀ ਬਾਦਨ ਅਤੇ ਯੋਗੀ ਲੋਕ ਸਰੀਰ ਦੇ ਅੰਦਰ ਜਦੋਂ ਸਵਾਸ ਲੈ ਕੇ ਜਾਂਦੇ ਅਤੇ ਨਾਲ ਮਨ ਉਹਨਾਂ ਦਾ ਹੁੰਦਾ ਕਿਉਂਕਿ ਮਨ ਆਪਣਾ ਸਵਾਸਾਂ ਦੇ ਨਾਲ ਪਰਮੇਸ਼ੁਰ ਜੀ ਨੇ ਸੀਤਾ ਹੋਇਆ ਹੈ ਜਿੰਨਾ ਚਿਰ ਸਵਾਸ ਚੱਲਦੇ ਹਨ ਉਨ੍ਹਾਂ ਚਿਰ ਮਨ ਆਪਣਾ ਜੀਂਦਾ ਰਹਿੰਦਾ ਹੈ ਅਤੇ ਇਹ ਸਿਰਫ ਭਗਤੀ ਨਾਲ ਮਾਰਿਆ ਜਾ ਸਕਦਾ ਹੈ ਨਹੀਂ ਤਾਂ ਇਹ ਸਵਾਸਾਂ ਦੇ ਨਾਲ ਮਨ ਦੀ ਗਤੀ ਹੁੰਦੀ ਹੈ ਜਦੋਂ ਆਪਾਂ ਆਪਣਾ ਮਨ ਬਹੁਤ ਫਿਕਰ ਵਾਲਾ ਹੋਵੇ ਬਹੁਤ ਭੱਜਿਆ ਦੌੜਿਆ ਫਿਰੇ ਅਤੇ ਜੇ ਤੁਸੀਂ ਧਿਆਨ ਨਾ ਦੇਖੋ ਤਾਂ ਤੁਹਾਡੇ ਸਵਾਸ ਵੀ ਜਲਦੀ ਜਲਦੀ ਦੌੜਨਗੇ ਅਤੇ ਜੇ ਮਨ ਸ਼ਾਂਤ ਹੋਵੇ ਤਾਂ ਸਵਾਸ ਵੀ ਸ਼ਾਂਤ ਹੌਲੀ ਚੱਲਦੇ ਸੋ ਸਵਾਸ ਮਨ ਸਵਾਸਾਂ ਦੇ ਨਾਲ ਬੱਧਾ ਹੋਇਆ ਹੈ ਅਤੇ ਜੋ ਵੀ ਲੋਕ ਅੰਦਰ ਸਵਾਸਾਂ ਨੂੰ ਜਦੋਂ ਲੈ ਕੇ ਜਾਂਦੇ ਅਤੇ ਮਨ ਫਿਰ ਸਵਾਸ ਨੂੰ ਅੰਦਰ ਠਹਿਰਾਉਂਦੇ ਅਤੇ ਮਨ ਵੀ ਅੰਦਰ ਇਸ ਤਰ੍ਹਾਂ ਠਹਿਰਦਾ ਹੈ ਇਸ ਸਰੀਰ ਦੇ ਵਿੱਚ ਅਤੇ ਮਹਾਰਾਜ ਜੀ ਉੱਥੇ ਉਹਨਾਂ ਨੂੰ ਰਸ ਆਉਂਦਾ ਅਤੇ ਮਹਾਰਾਜ ਜੀ ਕਹਿੰਦੇ ਕਲਪ ਤਿਆਗੀ ਬਾਦਨ ਕਿ ਸਾਡੇ ਰਸਤੇ 'ਤੇ ਚੱਲਣ ਵਾਲੇ ਨਾਮ ਜਪ ਕੇ ਮਨ ਉਹਨਾਂ ਦਾ ਇੰਨਾ ਕੋਮਲ ਹੋ ਜਾਏਗਾ ਕਿ ਉਹਨਾਂ ਨੂੰ ਕੋਈ ਕਲਪਨਾ ਨਹੀਂ ਆਏਗੀ ਕੋਈ ਉਹਨਾਂ ਨੂੰ ਫੁਰਨਾ ਨਹੀਂ ਬਣੇਗਾ ਕਿ ਮੈਨੂੰ ਆਹ ਚਾਹੀਦਾ ਹੈ ਉਹ ਚਾਹੀਦਾ ਹੈ ਤ੍ਰਿਸ਼ਨਾ ਆਸਾ ਖਤਮ ਹੋ ਜਾਣਗੀਆਂ ਕਲਪ ਤਿਆਗੀ ਬਾਦਨ ਬਾਦਨ ਵਾਦ ਵਿਵਾਦ ਉਹ ਕਿਸੇ ਨਾਲ ਵਾਦ ਵਿਵਾਦ ਨਹੀਂ ਕਰਨਗੇ ਕਿਉਂਕਿ ਉਹਨਾਂ ਦੀ ਹਉਮੈ ਖਤਮ ਹੋ ਜਾਊ ਅਤੇ ਹਉਮੈ ਵਿੱਚੋਂ ਹੀ ਕ੍ਰੋਧ ਉੱਠਦਾ ਹੈ ਹਉਮੈ ਵਿੱਚੋਂ ਹੀ ਵਾਦ ਵਿਵਾਦ ਪੈਦਾ ਹੁੰਦਾ ਹੈ ਅਤੇ ਮਹਾਰਾਜ ਜੀ ਕਹਿੰਦੇ ਕਿ ਤੁਸੀਂ ਜਿਸ ਤਰ੍ਹਾਂ ਆਸਣ ਲਾਉਂਦੇ ਹੋ ਸਰੀਰ ਵਿੱਚ ਸਾਡੇ ਗੁਰਸਿੱਖਾਂ ਦਾ ਆਸਣ ਪੱਕਾ ਆਸਣ ਹੋਏਗਾ ਉਹ ਉਹਨਾਂ ਦਾ ਮਨ ਨਾਮ ਜਪ ਜਪ ਕੇ ਗੁਰਸ਼ਬਦ ਵਿੱਚ ਲੀਨ ਹੋ ਜਾਏਗਾ ਅਤੇ ਗੁਰਸ਼ਬਦ ਦੇ ਵਿੱਚ ਉਹਨਾਂ ਦਾ ਆਸਣ ਲੱਗੇਗਾ ਉੱਥੇ ਮਨ ਨਿਰਮਲ ਨਾ ਕੋਈ ਆਸਾ ਤ੍ਰਿਸ਼ਨਾ ਰਹੇਗੀ ਨਾ ਕਿਸੇ ਨਾਲ ਵਾਦ ਵਿਵਾਦ ਰਹੇਗਾ ਪਿਛਲੀ ਟੇਪ ਸੁਣਨੀ ਜੀ ਉਸ ਵਿੱਚ ਜ਼ਿਆਦਾ ਖੋਲ੍ਹ ਕੇ ਆਪਾਂ ਵਿਚਾਰਿਆ ਸੀ ਇਹ ਸਭ ਕੁਛ ਸਿੰਘੀ ਸ਼ਬਦ ਸਦਾ ਧੁਨ ਸੋ ਹੈ ਅਹਿਨਸ ਪੂਰੇ ਨਾਦਿਨ ਅਤੇ ਯੋਗੀ ਲੋਕ ਸਿੰਘੀ ਇੱਕ ਰੱਖਦੇ ਹਨ ਆਪਣੇ ਪਾਸ ਸੰਖ ਜਿਸ ਨੂੰ ਆਖਦੇ ਹਾਂ ਆਪਾਂ ਅਤੇ ਉਹ ਸੰਖ ਪੂਰਦੇ ਹਨ ਅਤੇ ਉਹਦੀ ਆਵਾਜ਼ ਚੰਗੀ ਤਰ੍ਹਾਂ ਗ੍ਰਹਿਣ ਕਰਦੇ ਹਨ ਅਤੇ ਫਿਰ ਉਹੀ ਆਵਾਜ਼ ਆਪਣੇ ਅੰਦਰ ਇੱਕ ਸੰਖ ਦੀ ਆਵਾਜ਼ ਵੱਜਦੀ ਹੈ ਜਦੋਂ ਅਨਹਦ ਸ਼ਬਦ ਸੁਣਦਾ ਹੈ ਅਤੇ ਪੰਜ ਕਿਸਮ ਦੇ ਸਾਜ਼ਾਂ ਨਾਲ ਅਨਹਦ ਸ਼ਬਦ ਮਹਾਰਾਜ ਜੀ ਵਜਾ ਰਹੇ ਹਨ ਉਹਨਾਂ ਵਿੱਚੋਂ ਇੱਕ ਸਾਜ਼ ਸੰਖ ਦਾ ਹੈ ਅਤੇ ਫਿਰ ਉਹੀ ਆਵਾਜ਼ ਯੋਗੀ ਲੋਕ ਆਪਣੇ ਅੰਦਰ ਲੱਭਦੇ ਹਨ ਇਸ ਲਈ ਉਹ ਬਹੁਤ ਦੇਰ ਸੰਖ ਦੀ ਆਵਾਜ਼ ਪਹਿਲਾਂ ਬਾਹਰ ਸੁਣਦੇ ਰਹਿੰਦੇ ਅਤੇ ਜਦੋਂ ਪੂਰੀ ਪਰਪੱਕ ਹੋ ਜਾਏ ਉਹਨਾਂ ਨੂੰ ਕਿ ਆਵਾਜ਼ ਕਿਸ ਤਰ੍ਹਾਂ ਦੀ ਹੈ ਅਤੇ ਫਿਰ ਉਹ ਆਵਾਜ਼ ਆਪਣੇ ਅੰਦਰ ਢੂੰਡਦੇ ਤੇ ਮਹਾਰਾਜ ਜੀ ਕਹਿੰਦੇ ਕਿ ਸਾਡੇ ਰਸਤੇ ਤੇ ਚੱਲਣ ਵਾਲੇ ਐਨਸ ਪੂਰੇ ਨਾਦਨ ਕਿ ਜੋ ਬ੍ਰਹਿਮੰਡ ਵਿੱਚ ਪਰਮੇਸ਼ਰ ਜੀ ਵਰਤ ਰਹੇ ਹਨ, ਸਾਰੇ ਬ੍ਰਹਿਮੰਡ ਵਿੱਚ ਪਰਮਾਤਮਾ ਜੀ ਤੜਕ ਰਹੇ ਹਨ, ਤੜਕ ਰਹੇ ਹਨ ਜਿਸ ਤਰ੍ਹਾਂ ਆਪਣਾ ਦਿਲ ਤੜਕਦਾ ਹੈ। ਇਹ ਜਰਾ ਜ਼ਿਆਦਾ ਉਹ ਬਹੁਤ ਸੂਖਮ ਹਨ, ਦਿਲ 'ਤੇ ਸੁਣਿਆ ਜਾ ਸਕਦਾ ਹੈ ਦੂਰੋਂ ਹੀ, ਪਰ ਉਹ ਬਹੁਤ ਸੂਖਮ ਹੈ, ਸੁਣਿਆ ਨਹੀਂ ਜਾ ਸਕਦਾ, ਮਹਿਸੂਸ ਵੀ ਨਹੀਂ ਕੀਤਾ ਜਾ ਸਕਦਾ ਜਿਸ ਤਰ੍ਹਾਂ ਦਿਲ ਨੂੰ ਹੱਥ ਨਾਲ ਮਹਿਸੂਸ ਕਰ ਸਕਦੇ ਹਾਂ, ਪਰ ਸੁਰਤੀ ਨਾਲ ਮਹਿਸੂਸ ਹੁੰਦਾ ਹੈ, ਸੁਰਤੀ ਨਾਲ। ਕਿ ਸਾਰੇ ਮਹਾਰਾਜ ਜੀ ਦੱਸਦੇ ਕਿ ਸੁਰਤੀ ਨਾਲ ਸਾਡੇ ਗੁਰਸਿੱਖ ਸਾਰੇ ਬ੍ਰਹਿਮੰਡ ਵਿੱਚ ਪਰਮੇਸ਼ਰ ਜੀ ਨੂੰ ਤੜਕਦਾ ਦੇਖਣਗੇ ਅਤੇ ਉਹ ਧੁਨੀ ਪਰਮੇਸ਼ਰ ਜੀ ਦੀ ਸੁਣਨਗੇ। ਤੁਸੀਂ ਤੇ ਤੁਹਾਡੇ ਰਸਤੇ 'ਤੇ ਤਾਂ ਸਿਰਫ ਇੱਕ ਸੰਖ ਦੀ ਆਵਾਜ਼ ਸੁਣਨਾ ਹੈ, ਇਹ ਜੋ ਅਸੀਂ ਰਸਤਾ ਲੈ ਕੇ ਆਏ ਹਾਂ ਇਹ ਸਾਰੇ ਬ੍ਰਹਿਮੰਡ ਵਿੱਚ ਪਰਮਾਤਮਾ ਆਪ ਤੜਕ ਰਿਹਾ ਹੈ, ਜੋ ਉਸ ਧੁਨੀ ਨੂੰ ਸੁਣਨਗੇ। ਪਥ ਵਿਚਾਰ ਗਿਆਨ ਮਤ ਡੰਡਾ ਵਰਤਮਾਨ ਬਿਪੂਤੰ। ਤੁਸੀਂ ਜਿਹੜੇ ਪੱਤੇ ਰੱਖਦੇ ਹੋ ਆਪਣੇ ਕੋਲ, ਜਿਨ੍ਹਾਂ 'ਤੇ ਭੋਜਨ ਛਕਦੇ ਹੋ, ਸਾਡੇ ਗੁਰਸਿੱਖ ਨਾਮ ਦਾ ਭੋਜਨ ਛਕਿਆ ਕਰਨਗੇ। ਗਿਆਨ ਮਤ ਡੰਡਾ, ਤੁਸੀਂ ਆਪਣੇ ਪਾਸ ਡੰਡਾ ਰੱਖਦੇ ਹੋ, ਤੁਹਾਡੀ ਨਿਸ਼ਾਨੀ ਹੈ ਕਿ ਤੁਸੀਂ ਆਈ ਪੰਥ ਦੇ ਜੋਗੀ ਹੋ, ਅਤੇ ਸਾਡੇ ਗੁਰਸਿੱਖਾਂ ਦੀ ਨਿਸ਼ਾਨੀ ਹੋਏਗੀ ਕਿ ਉਹਨਾਂ ਨੂੰ ਗਿਆਨ ਹੋਏਗਾ। ਗਿਆਨ ਉਹਨਾਂ ਦਾ ਡੰਡਾ ਗਿਆਨ ਹੋਏਗਾ। ਵਰਤਮਾਨ ਬਿਪੂਤੰ, ਅਤੇ ਤੁਸੀਂ ਆਪਣੇ ਸਰੀਰ 'ਤੇ ਸਵਾਹ ਮਲਦੇ ਹੋ ਤਾਂ ਕਿ ਆਪਣੇ ਆਪ ਨੂੰ ਹਮੇਸ਼ਾ ਯਾਦ ਰਹੇ ਕਿ ਇਸ ਸਰੀਰ ਨੇ ਸਵਾਹ ਹੋ ਜਾਣਾ ਹੈ, ਅਤੇ ਨਾਲੇ ਜੋ ਸਰੀਰ ਨੂੰ ਸਵਾਰਨ ਸ਼ਿੰਗਾਰਨ ਵਿੱਚ ਸਮਾਂ ਲੱਗਦਾ ਹੈ ਉਹ ਭਗਤੀ ਵਿੱਚ ਲਾਇਆ ਜਾ ਸਕਦਾ ਹੈ। ਪਰ ਸਾਡੇ ਰਸਤੇ 'ਤੇ ਚੱਲਣ ਵਾਲੇ ਸਰੀਰ ਉੱਪਰ ਵਰਤਮਾਨ ਦੀ ਸਵਾਹ ਲਾਇਆ ਕਰਨਗੇ। ਵਰਤਮਾਨ ਵਰਤਮਾਨ ਜੋ ਪਲ ਗੁਜ਼ਰ ਰਿਹਾ ਹੈ ਉਸ ਦੇ ਵਿੱਚ ਰਹਿਣਗੇ, ਆਪਣੇ ਸਰੀਰ ਉੱਪਰ ਉਹ ਪਲ ਦੇਖਣਗੇ। ਜੋ ਵੀ ਪਲ ਗੁਜ਼ਰ ਰਿਹਾ ਹੈ ਉਸ ਪਲ ਵਿੱਚ ਰਹਿਣਗੇ। ਇਹ ਸਮਝਣ ਵਾਲਾ ਨੁਕਤਾ ਹੈ ਜੀ ਕਿ ਪਰਮੇਸ਼ੁਰ ਜੀ ਆਪਾਂ ਨੂੰ ਜਦੋਂ ਵੀ ਮਿਲੂ ਇਸ ਪਲ ਵਿੱਚ ਮਿਲਣਾ ਹੈ, ਜਿਹੜਾ ਪਲ ਆਪਣੇ ਸਾਹਮਣੇ ਗੁਜ਼ਰ ਰਿਹਾ ਹੈ ਇਸ ਪਲ ਵਿੱਚ, ਨਾ ਉਸਨੇ ਕੱਲ੍ਹ ਮਿਲਣਾ ਹੈ ਜਿਹੜਾ ਲੰਘ ਗਿਆ, ਨਾ ਜਿਹੜਾ ਆਉਣ ਵਾਲਾ ਪਲ ਹੈ ਉਹਦੇ ਵਿੱਚ ਮਿਲਣਾ ਹੈ, ਜਿਹੜਾ ਹੁਣ ਪਲ ਗੁਜ਼ਰ ਰਿਹਾ ਹੈ ਇਸ ਪਲ ਦੇ ਵਿੱਚ ਮਿਲਣਾ ਹੈ। ਅਤੇ ਮਿਲਣਾ ਕਿੱਥੇ ਹੈ? ਜਿੱਥੇ ਆਪਾਂ ਬੈਠੇ, ਜਿੱਥੇ ਬੈਠੇ ਹਾਂ ਉੱਥੇ ਮਿਲਣਾ ਹੈ, ਅਤੇ ਜਿਹੜਾ ਪਲ ਆਪਣੇ ਸਾਹਮਣੇ ਗੁਜ਼ਰ ਰਿਹਾ ਹੈ ਇਸ ਪਲ ਵਿੱਚ ਮਿਲਦਾ। ਅਤੇ ਮਹਾਰਾਜ ਜੀ ਕਹਿੰਦੇ ਸਾਡੇ ਗੁਰਸਿੱਖ ਉਸ ਪਲ ਦੀ ਵਿਭੂਤੀ ਜੋ ਗੁਜ਼ਰ ਰਿਹਾ ਹੈ ਪਲ, ਜਿਸ ਪਲ ਵਿੱਚ ਪਰਮੇਸ਼ੁਰ ਜੀ ਦਾ ਮਿਲਾਪ ਹੋਣਾ ਹੈ ਉਸ ਪਲ ਦੀ ਰਾਖ ਆਪਣੇ ਸਰੀਰ ਉੱਪਰ ਲਾਉਣਗੇ। ਹਰ ਕੀਰਤ ਰਹਿ ਰਾਸ ਹਮਾਰੀ ਗੁਰਮੁਖ ਪੰਥ ਅਤੀਤੰ। ਕਿ ਪਰਮਾਤਮਾ ਦੀ ਕੀਰਤੀ ਕਰਨੀ, ਉਹਦਾ ਜਸ ਗਾਉਣਾ, ਨਾਮ ਜਪਣਾ, ਇਹ ਸਾਡੇ ਗੁਰਸਿੱਖਾਂ ਦੀ ਰੋਹ ਰੀਤ ਹੋ ਅਤੇ ਉਹ ਦੁਨੀਆਂ ਨਾਲੋਂ ਅਤੀਤ ਰਹਿਣਗੇ। ਤੁਸੀਂ ਵੀ ਅਤੀਤ ਰਹਿੰਦੇ ਹੋ, ਤੁਸੀਂ ਪਹਾੜਾਂ ਜੰਗਲਾਂ ਵਿੱਚ ਜਾ ਕੇ ਦੁਨੀਆਂ ਨਾਲੋਂ ਅਤੀਤ ਰਹਿੰਦੇ ਹੋ, ਪਰ ਸਾਡੇ ਗੁਰਸਿੱਖ ਦੁਨੀਆਂ ਦੇ ਵਿੱਚ ਰਹਿ ਕੇ ਹੀ ਦੁਨੀਆਂ ਨਾਲੋਂ ਅਤੀਤ ਰਹਿਣਗੇ। ਦੁਨੀਆਂ ਵਿੱਚ ਰਹਿ ਕੇ ਦੁਨੀਆਂ ਨਾਲੋਂ ਅਤੀਤ ਰਹਿਣਾ ਬਹੁਤ ਔਖਾ ਹੈ, ਜੰਗਲਾਂ ਪਹਾੜਾਂ ਵਿੱਚ ਚਲੇ ਜਾਣਾ ਇਸ ਕੰਮ ਨੂੰ ਸੌਖਿਆ ਕਰਨ ਲਈ ਜੋਗੀ ਲੋਕ ਜਾਂਦੇ ਸਨ ਕਿ ਕਿ ਦੁਨੀਆਂ ਨਾਲੋਂ ਸਾਡਾ ਟੁੱਟ ਜਾਵੇ ਰਿਸ਼ਤਾ, ਪਰ ਦੁਨੀਆਂ ਦੇ ਵਿੱਚ ਰਹਿ ਕੇ ਬੰਧਨ ਤੋੜਨੇ, ਦੁਨੀਆਂ ਤੁਹਾਡੇ ਚਾਰ ਚੁਫੇਰੇ ਹੋਵੇ, ਤੁਹਾਡੇ ਭੈਣ ਭਰਾ ਧੀਆਂ ਪੁੱਤ ਮਾਂ ਪਿਓ ਦੋਸਤ ਮਿੱਤਰ ਚਾਰ ਚੁਫੇਰੇ ਹੋਣ, ਅਤੇ ਉਹਨਾਂ ਦੇ ਸਾਹਮਣੇ ਇਹ ਰਿਸ਼ਤਾ ਤੋੜਨਾ ਮੁਸ਼ਕਲ ਕੰਮ। ਜੇ ਉਹ ਦਿਸਣੀ ਨਾ, ਸਾਲਾਂ ਬੱਧੀ ਦਿਸਣੀ ਨਾ, ਤਾਂ ਹੌਲੀ ਹੌਲੀ ਉਹਨਾਂ ਨਾਲ ਬੰਧਨ ਆਪੇ ਢਿੱਲੇ ਹੋ ਜਾਂਦੇ, ਪਰ ਜੇ ਉਹਨਾਂ ਦੇ ਵਿੱਚ ਰਹਿ ਕੇ ਇਹ ਰਿਸ਼ਤਾ ਤੋੜਨਾ ਔਖਾ ਕੰਮ। ਸੋ ਗੁਰਸਿੱਖੀ ਦਾ ਔਖਾ ਰਸਤਾ। ਅਤੇ ਮਹਾਰਾਜ ਜੀ ਕਹਿੰਦੇ ਸਾਡੇ ਗੁਰਸਿੱਖ ਵੀ ਅਤੀਤ ਰਹਿਣਗੇ, ਪਰ ਉਹ ਦੁਨੀਆਂ 'ਚੋਂ ਬਾਹਰ ਨਹੀਂ ਜਾ ਕੇ, ਕਿਉਂਕਿ ਪਰਮੇਸ਼ੁਰ ਜੀ ਨੇ ਪ੍ਰਾਣੀ ਦਾ ਸੁਭਾਅ ਬਣਾਇਆ ਹੈ ਕਿ ਉਹ ਗ੍ਰਸਤ ਜੀਵਨ ਉਹਦਾ ਸੁਭਾਅ ਹੈ, ਗ੍ਰਸਤ ਜੀਵਨ ਬਤੀਤ ਕਰਨਾ। ਅਤੇ ਗ੍ਰਸਤੀ ਲੋਕ ਪਹਾੜਾਂ ਵਿੱਚ ਜੰਗਲਾਂ ਵਿੱਚ ਨਹੀਂ ਜਾ ਸਕਦੇ, ਉਹਨਾਂ ਨੇ ਰੋਜ਼ੀ ਕਮਾਉਣੀ ਹੁੰਦੀ ਹੈ ਦੁਨੀਆਂ ਵਿੱਚ ਰਹਿਣਾ, ਇਸ ਲਈ ਉਹ ਦੁਨੀਆਂ ਵਿੱਚ ਰਹਿ ਕੇ ਹੀ ਅਤੀਤ ਰਹਿਣਗੇ। ਸਗਲੀ ਜੋਤ ਹਮਾਰੀ ਸਮਿਆ ਨਾਨਾ ਵਰਨ ਅਨੇਕ। ਅਤੇ ਜੋਗੀ ਇੱਕ ਟੀ ਦੀ ਸ਼ੇਪ ਦੀ, ਜਿਸ ਨੂੰ ਸਮਿਆ ਜਾਂ ਬੈਰਾਗਨ ਆਖਦੇ ਹਨ, ਉਸ ਉੱਪਰ ਬਾਹਾਂ ਰੱਖ ਕੇ ਇੱਥੇ ਜਦੋਂ ਪਰਮੇਸ਼ੁਰ ਜੀ ਨਾਲ ਲਿਵ ਲੱਗ ਜਾਂਦੀ ਹੈ ਪੂਰੀ, ਅਤੇ ਡਰ ਹੁੰਦਾ ਹੈ ਕਈ ਦਫ਼ਾ ਕਿ ਡਿੱਗ ਨਾ ਜਾਏ ਸਰੀਰ, ਅਤੇ ਫਿਰ ਜੋਗੀ ਲੋਕ ਉਸ ਉਹਦਾ ਸਹਾਰਾ ਲੈ ਕੇ ਸਰੀਰ ਨੂੰ ਸਹਾਰਾ ਦੇ ਕੇ ਅਤੇ ਲਿਵ ਲਾਉਂਦੇ ਹਨ। ਅਤੇ ਮਹਾਰਾਜ ਜੀ ਕਹਿੰਦੇ ਸਾਡੇ ਗੁਰਸਿੱਖਾਂ ਦੀ ਬੈਰਾਗਨ ਸਮਿਆ ਹੋਏਗੀ ਪਰਮਾਤਮਾ ਜੀ ਦੀ ਸਗਲੀ ਜੋਤ ਹਮਾਰੀ ਸਮੇਂ। ਪਰਮਾਤਮਾ ਦੀ ਜੋਤ ਸਾਡੇ ਗੁਰਸਿੱਖਾਂ ਲਈ ਬੈਰਾਗਨ ਹੋਊ, ਕਿਉਂਕਿ ਪਰਮਾਤਮਾ ਨਾਲ ਲਿਵ ਲਾਉਣੀ ਸੁਰਤੀ ਨਾਲ ਹੀ ਲੱਗ ਸਕਦੀ ਹੈ, ਅਤੇ ਇਹ ਸੁਰਤੀ ਹੀ ਉਸਦੀ ਜੋਤ ਹੈ। ਪਰਮਾਤਮਾ ਨਾਲ ਲਿਵ ਉਸਦੀ ਕਿਰਪਾ ਨਾਲ ਹੀ ਲੱਗ ਸਕਦੀ ਹੈ। ਸੋ ਸਾਡੇ ਗੁਰਸਿੱਖ ਸਹਾਰਾ ਲੈਣਗੇ ਪਰਮਾਤਮਾ ਦਾ, ਉਹਦੇ ਨਾਲ ਲਿਵ ਲਾਉਣ ਲਈ ਪਰਮਾਤਮਾ ਦਾ ਸਹਾਰਾ ਲੈਣਗੇ। ਕਹੋ ਨਾਨਕ ਸੁਣ ਪਰਥਰ ਜੋਗੀ ਪਾਰ ਬ੍ਰਹਮ ਲਿਵ ਏਕ। ਕਹਿੰਦੇ ਪਰਥਰੀ ਜੀ, ਇੱਕ ਪਾਰ ਬ੍ਰਹਮ ਨਾਲ ਲਿਵ ਲਾਉਣ ਦੀ ਅਸੀਂ ਰਸਤਾ ਲੈ ਕੇ ਆਏ ਹਾਂ, ਅਤੇ ਉਹ ਲਿਵ ਇਸ ਤਰ੍ਹਾਂ ਦੀ ਲਾਉਣ ਦਾ ਰਸਤਾ ਲੈ ਕੇ ਆਏ ਹਾਂ ਕਿ ਜਿਸ ਦੀ ਇੱਕ ਵਾਰ ਲਿਵ ਲੱਗ ਗਈ ਉਹ ਕਦੀ ਟੁੱਟ ਨਹੀਂ ਸਕਦੀ, ਉਹ ਜੁਗਾਂ ਜੁਗਾਂ ਤੱਕ ਲਿਵ ਲੱਗੀ ਰਹੇਗੀ। ਅਤੇ ਜੋ ਹੱਠ ਯੋਗ ਦਾ ਰਸਤਾ ਹੈ, ਇਹਦੇ ਵਿੱਚ ਹੱਠ ਨਾਲ ਹੱਠ ਕਰਕੇ ਮਨ ਨੂੰ ਠਹਿਰਾਉਣਾ ਪੈਂਦਾ ਹੈ, ਅਤੇ ਕਿਉਂਕਿ ਹੱਠ ਕਰਨਾ ਪੈਂਦਾ ਹੈ ਇਸ ਲਈ ਸਰੀਰ ਨੂੰ ਕਸ਼ਟ ਹੁੰਦਾ ਹੈ। ਅਤੇ ਜੋ ਸਾਡਾ ਰਸਤਾ, ਜੋ ਰਸਤਾ ਅਸੀਂ ਲੈ ਕੇ ਆਏ ਹਾਂ, ਇਸ ਰਸਤੇ 'ਤੇ ਸਰੀਰ ਨੂੰ ਕੋਈ ਕਸ਼ਟ ਨਹੀਂ, ਸਗੋਂ ਆਨੰਦ ਮਿਲਦਾ ਹੈ। ਰਸਤੇ 'ਤੇ ਚੱਲਣ ਦਾ ਹੀ ਆਨੰਦ ਹੈ, ਮਿਲਾਪ ਦਾ ਆਨੰਦ ਤਾਂ ਹੋਣਾ ਹੀ ਹੈ, ਰਸਤੇ ਉੱਪਰ ਚੱਲਣ ਦਾ ਹੀ ਆਨੰਦ ਹੈ। ਸਵਾਲ ਸੀ ਪਰਥਰੀ ਜੋਗੀ ਦਾ ਕਿ ਮਨ ਨੂੰ ਹੱਠ ਯੋਗ ਵਿੱਚ ਜ਼ਬਰਦਸਤੀ ਅਸੀਂ ਅੰਦਰ ਲੈ ਕੇ ਜਾਂਦੇ ਹਾਂ, ਫਿਰ ਉਸਨੂੰ ਜ਼ਬਰਦਸਤੀ ਅੰਦਰ ਖਿਲਾਰਦੇ ਹਾਂ ਕੁਛ ਚਿਰ, ਜਿੰਨਾ ਜ਼ਿਆਦਾ ਤੋਂ ਜ਼ਿਆਦਾ ਚਿਰ, ਅਤੇ ਤਾਂ ਮਨ ਨਿਰਮਲ ਹੁੰਦਾ ਹੈ, ਕਿਉਂਕਿ ਇਸ ਤਰ੍ਹਾਂ ਕਰਨ ਨਾਲ ਮਨ ਦੇ ਬੰਧਨ ਟੁੱਟਦੇ ਹਨ, ਦੁਨੀਆਂ ਵਾਲਿਆਂ ਨਾਲ ਇਹਦੇ ਬੰਧਨ ਟੁੱਟਦੇ ਹਨ, ਕਿਉਂਕਿ ਇਸਨੂੰ ਇਸ ਪਾਸੇ ਲਾਈ ਰੱਖੀਦਾ ਹੈ, ਅਤੇ ਬਹੁਤ ਲੰਮੇ ਸਮੇਂ ਦੇ ਸਾਧਨ ਤੋਂ ਬਾਅਦ ਇਹਦੇ ਬੰਧਨ ਟੁੱਟ ਜਾਂਦੇ, ਰਿਸ਼ਤੇ ਟੁੱਟ ਜਾਂਦੇ, ਅਤੇ ਜਨਮ ਮਰਨ 'ਚੋਂ ਪੁਰਾਣੀ ਬਾਹਰ ਹੋ ਜਾਂਦੀ। ਅਤੇ ਤੁਹਾਡੇ ਨਾਮ ਜਪਣ ਵਾਲੇ ਰਸਤੇ 'ਤੇ ਕਿਸ ਤਰ੍ਹਾਂ ਮਨ ਦੇ ਬੰਧਨ ਟੁੱਟ ਸਕਦੇ ਹਨ। ਤੇ ਮਹਾਰਾਜ ਜੀ ਉਹਨਾਂ ਨੇ ਸਾਰਾ ਸਮਝਾਇਆ ਹੈ, ਕਿਉਂਕਿ ਜੋਗੀ ਮੁੰਦਰਾ ਖਿੰਥਾ ਜੁਗਤਾ ਸਹਿਜ ਯੋਗ ਕਾਇਆ ਰਸ ਸ਼ਿਵ ਨਗਰੀ ਸਿੰਘੀ ਪੱਤ ਬਿਪੂਤੰ ਡੰਡਾ ਅਤੀਤੰ ਸਮਿਆ, ਇਹ ਸਾਰੀਆਂ ਚੀਜ਼ਾਂ ਆਪਣੇ ਪਾਸ ਰੱਖਦੇ ਹਨ। ਅਤੇ ਮਹਾਰਾਜ ਜੀ ਹੁਣ ਦੱਸਿਆ ਕਿ ਜੋ ਅਸੀਂ ਰਸਤਾ ਲੈ ਕੇ ਆਏ ਹਾਂ, ਇਸ ਉੱਪਰ ਮੁੰਦਰਾ ਕੀ ਹੈ, ਡੰਡਾ ਕੀ ਹੈ, ਅਤੇ ਸਾਰਾ ਸਮਝਾਇਆ ਹੈ ਉਸਨੂੰ ਕਿ ਰਸਤਾ ਮੰਜ਼ਿਲ ਸਾਡੀ ਹੈ ਪਰਮੇਸ਼ਰ ਜੀ ਨੂੰ ਮਿਲਣ ਦੀ, ਔਰ ਐਸਾ ਮਿਲਾਪ ਕਿ ਜਿਹੜਾ ਕਦੀ ਵਿਛੋੜਾ ਫਿਰ ਪਵੇ ਨਾ। ਹੱਠ ਯੋਗ ਵਿੱਚ ਐਸਾ ਮਿਲਾਪ ਹੋ ਨਹੀਂ ਸਕਦਾ, ਅਤੇ ਮਨ ਨੂੰ ਪ੍ਰੇਮ ਵੀ ਨਹੀਂ ਪਰਮੇਸ਼ਰ ਜੀ ਨਾਲ ਪੈਦਾ ਹੋ ਸਕਦਾ, ਕਿਉਂਕਿ ਮਨ ਨਾਲ ਜ਼ਬਰਦਸਤੀ ਕੀਤੀ ਜਾਂਦੀ ਹੈ, ਮਨ ਨਾਲ ਜ਼ਬਰਦਸਤੀ ਕੀਤੀ ਜਾਂਦੀ ਹੈ, ਇਸ ਲਈ ਪਰਮਾਤਮਾ ਨੂੰ ਪ੍ਰੇਮ ਨਹੀਂ ਕਰ ਸਕਦਾ। ਅਤੇ ਸਾਡੇ ਰਸਤੇ 'ਤੇ ਮਨ ਨੂੰ ਨਾਮ ਦਾ ਰਸ ਛਕਾਇਆ ਜਾਂਦਾ ਹੈ, ਜਿਸ ਨਾਲ ਇਹ ਖੀਵਾ ਹੋ ਜਾਂਦਾ ਹੈ, ਸ਼ਰਾਬੀ ਹੋ ਜਾਂਦਾ ਹੈ, ਅਤੇ ਉਸ ਇਹ ਫਿਰ ਹੋਰ ਸ਼ਰਾਬ ਪੀਣੀ ਚਾਹੁੰਦਾ ਹੈ, ਅਤੇ ਇਸ ਤਰ੍ਹਾਂ ਇਹਨੂੰ ਉਸ ਰਸਤੇ 'ਤੇ ਚਲਾਈਦਾ। ਫਿਰ ਪਰਥਰ ਜੋਗੀ ਹੋਰ ਸਵਾਲ ਕਰਦੇ, ਉਸ ਸਵਾਲ ਦਾ ਜਵਾਬ ਮਹਾਰਾਜ ਜੀ ਦੱਸਦੇ ਕਿ ਜਿਹੜਾ ਕੱਲ੍ਹ ਨੂੰ ਆਪਾਂ ਵਿਚਾਰਾਂਗੇ ਕਿ ਉਹ ਸ਼ਰਾਬ ਮਹਾਰਾਜ ਜੀ ਦੱਸਦੇ ਕਿ ਕਿਸ ਤਰ੍ਹਾਂ ਬਣਾਈਂਦੀ, ਕੀ ਚੀਜ਼ਾਂ ਉਹਦੇ ਵਿੱਚ ਪਾਈਦੀਆਂ, ਫਿਰ ਉਹ ਕਿਸ ਤਰ੍ਹਾਂ ਮਨ ਨੂੰ ਪਿਆਈਦੀ, ਅਤੇ ਕਿਸ ਤਰ੍ਹਾਂ ਇਹ ਫਿਰ ਸ਼ਰਾਬੀ ਹੋ ਜਾਂਦਾ, ਖੁਮਾਰੀ ਨਾਮ ਖੁਮਾਰੀ ਕਿਸ ਤਰ੍ਹਾਂ ਚੜ੍ਹਦੀ। ਅਤੇ ਪਰਥਰੀ ਜੋਗੀ ਨੂੰ ਸਮਝਾਉਂਦੇ ਬਹੁਤ ਪਿਆਰ ਨਾਲ, ਅਤੇ ਆਪ ਚੱਲ ਕੇ ਗਏ ਉਹਦੇ ਕੋਲ, ਕਿਉਂਕਿ ਉਹ ਉਹਦੇ ਅੰਦਰ ਪ੍ਰੇਮ ਸੀ, ਅਤੇ ਉਹ ਜੋਗੀ ਦੇ ਸਵਾਲ ਸਹਿਸ ਨਿਵਿਰਤ ਕਰਨ ਗਏ। ਇਸ ਤਰ੍ਹਾਂ ਦਾ ਪਰਮੇਸ਼ੁਰ ਜੀ ਦਾ ਪ੍ਰੇਮ ਹੈ ਆਪਣੇ ਭਗਤਾਂ ਨਾਲ, ਜਿਹੜਾ ਕੋਈ ਵੀ ਕਿਸੇ ਰਸਤੇ 'ਤੇ ਵੀ ਚੱਲ ਰਿਹਾ ਹੈ, ਇਸ ਤਰ੍ਹਾਂ ਦਾ ਪਿਆਰ ਹੈ ਕਿ ਆਪ ਚੱਲ ਕੇ ਜਾਂਦਾ ਹੈ, ਆਪ ਚੱਲ ਕੇ ਜੀ। ਬੁਲੰਦਪੁਰੀ ਜਿਹੜੀ ਸੰਗਤ ਬਰਸੀ 'ਤੇ ਜਾਂਦੀ ਐਤਕੀ, ਤਾਂ ਆਪਾਂ ਸਾਰਿਆਂ ਜਾਣਾ, ਅਤੇ ਉਹ ਜਾਣਦੇ ਕਿ ਇੱਕ ਰਾਤ ਹੁੰਦੀ 27 ਫਰਵਰੀ, ਕਿ ਉਸ ਰਾਤ ਜਾਗੋ ਨਿਕਲਦੀ, ਅਤੇ ਉਸ ਜਾਗੋ ਵਿੱਚ ਕਿ ਜਾਗੋ ਕਿ ਮਹਾਰਾਜ ਜੀ ਆਪਾਂ ਨੂੰ ਜਗਾਉਂਦੇ ਨਾ ਕਿ ਉੱਠ ਜਾਗ ਸਲੋਨੜੀਏ ਪਿਰਮ ਜਗਾਏ ਰਾਮ, ਕਿ ਆਪਾਂ ਯੁਗਾਂ ਯੁਗਾਂ ਦੇ ਸੁੱਤੇ ਹੋਏ ਹਾਂ, ਅਤੇ ਜਾਗਣਾ ਹੈ ਹੁਣ, ਜਾਗ ਕੇ ਪਰਮੇਸ਼ੁਰ ਜੀ ਨੂੰ ਮਿਲਣਾ ਹੈ। ਅਤੇ ਉਸ ਜਾਗੋ ਵਿੱਚ ਇਹੀ ਮੈਸੇਜ ਹੁੰਦਾ, ਪਰ ਉਹ ਅਸਚਰਜ ਹੁੰਦਾ ਹੈ, ਪ੍ਰੇਮ ਦੇਖਣ ਵਾਲਾ, ਅਤੇ ਹਰ ਇੱਕ ਦੇ ਅੰਦਰ ਜੋ ਵੀ ਆਉਂਦਾ ਹੈ ਖੁਸ਼ ਹੋ ਗਾਉਂਦਾ ਹੈ, ਅਤੇ ਡਾਂਸ ਕਰਦੇ। ਪਿਛਲੇ ਸਾਲ ਇੰਗਲੈਂਡ ਦੀਆਂ ਸੰਗਤਾਂ ਉਹ ਵਾਹਵਾ ਉਮਰ ਦੇ ਸਨ, ਉਹਨਾਂ ਨੇ ਬਹੁਤ ਡਾਂਸ ਕੀਤਾ ਜੀ। ਪਰਮੇਸ਼ੁਰ ਜੀ ਦਾ ਪ੍ਰੇਮ ਇਸ ਤਰ੍ਹਾਂ। ਅਤੇ ਸਾਨੂੰ ਯਾਦ ਹੈ ਇੱਕ ਧਾਰਨਾ ਜਿਸ ਤਰ੍ਹਾਂ ਪਹਿਲਾਂ ਹਰਜੀਤ ਨੇ ਸ਼ਾਇਦ ਪੜ੍ਹੀ ਸੀ, ਫਿਰ ਉਹਦੇ ਨਾਲ ਹੋਰ ਸਾਰੀ ਸੰਗਤ ਜੋੜਦੀ ਰਹੀ, ਅਤੇ ਉਹ ਧਾਰਨਾ ਸੀ ਅੱਜ ਭਿੰਨੀ ਭਿੰਨੀ ਬੀਨ ਵਜਾ ਜੋਗੀ। ਅਤੇ ਇਹ ਮਹਾਰਾਜ ਜੀ ਇੱਥੇ ਜੋਗੀ ਨੂੰ ਦੱਸ ਰਹੇ ਹਨ ਰਸਤਾ ਪਰਥ ਜੋਗੀ ਨੂੰ ਸਮਝਾ ਰਹੇ ਹਨ ਤੇ ਉਹ ਜੋ ਅਸੀਂ ਹੁਣੇ ਦੱਸ ਰਹੇ ਸੀ ਕੀ ਉਹਨੂੰ ਕਹਿੰਦੇ ਜੀ ਨਿਕਲਦੀ ਕੜਿਆਂ ਵਾਲੀ ਜਾਗੋ ਹਾਂਜੀ ਜਾਗੋ ਤੇ ਉਹ ਜਾਗੋ ਵਿੱਚ ਇਸ ਤਰ੍ਹਾਂ ਦੀ ਸੀ ਉਹ ਪੜ੍ਹੀ ਅੱਜ ਪਿੰਨੀ ਪਿੰਨੀ ਬੀਨ ਵਜਾ ਜੋਗਿਆ ਅੱਜ ਪਿੰਨੀ ਪਿੰਨੀ ਤੇ ਇਸ ਤਾਲ ਵਿੱਚ ਆਪਾਂ ਪੜ੍ਹਨਾ ਕਿ ਮਹਾਰਾਜ ਜੀ ਉਹਨੂੰ ਕੀ ਕਹਿ ਰਹੇ ਹਨ ਪਰਥਰੀ ਜੋਗੀ ਨੂੰ ਕੀ ਕਹਿ ਰਹੇ ਹਨ ਇੱਕ ਨਵਾਂ ਹੀ ਲੈ ਕੇ ਆਏ ਰਾਜੋਗਿਆ ਇੱਕ ਨਵਾਂ ਹੀ ਲੈ ਕੇ ਆਏ ਰਾਜੋਗਿਆ ਇੱਕ ਨਵਾਂ ਹੀ ਇੱਕ ਨਵਾਂ ਹੀ ਲੈ ਕੇ ਆਏ ਰਾਜੋਗਿਆ ਇੱਕ ਨਵਾਂ ਹੀ ਲੈ ਕੇ ਆਏ ਰਾਜੋਗਿਆ ਇੱਕ ਨਵਾਂ ਹੀ ਗਿਆ ਪਈ ਅਕਾਲ ਕੀ ਤਬੀ ਚਲਾਇਓ ਪੰਥ ਆਖਦੇ ਰਾਹ ਨੂੰ ਰਸਤੇ ਨੂੰ ਪਰਮੇਸ਼ੁਰ ਜੀ ਦੇ ਘਰ ਨੂੰ ਜਾਣਦਾ ਮਹਾਰਾਜ ਜੀ ਕਹਿੰਦੇ ਆਗਿਆ ਪਈ ਤੇ ਨਵਾਂ ਰਸਤਾ ਇੱਕ ਨਵਾਂ ਹੀ ਲੈ ਕੇ ਆਏ ਰਾਜੋਗਿਆ ਇੱਕ ਨਵਾਂ ਹੀ ਲੈ ਕੇ ਆਏ ਰਾਜੋਗਿਆ ਇੱਕ ਨਵਾਂ ਹੀ ਆਏ ਰਾਜੋਗਿਆ ਇੱਕ ਨਵਾਂ ਹੀ ਲੈ ਕੇ ਆਏ ਰਾਜੋਗਿਆ ਇੱਕ ਨਵਾਂ ਹੀ Thank you.